ਜੋ ਪਿੰਡ ਸਭ ਤਿਸਦਾ
ਅਸਲ ਜਿਹੜਾ ਨਰਕ ਲਫ਼ਜ਼ ਹੈ ਨਰਕ ਦਾ ਮਤਲਬ ਹੈ ਨਹਿ ਘਰ ਆਪਣੇ ਘਰ ਤੋਂ ਬਾਹਰ ਚਲਿਆ ਜਾਣਾ ਆਪਣੇ ਘਰ ਦਾ ਤਿਆਗ ਕਰ ਦੇਣਾ ਆਪਣਾ ਘਰ ਛੱਡ ਦੇਣਾ ਸਵਰਗ ਸਵੈ ਘਰ ਆਪਣਾ ਘਰ ਨਿਜ ਘਰ ਉਹ ਆਪਣੇ ਘਰ ਚੋਂ ਆਪਣੇ ਘਰ ਤੋਂ ਪਰਦੇਸ ਜਾਂਦਾ ਹੀ ਨਹੀਂ ਯਾਨੀ ਹਿਰਦੇ ਚੋਂ ਤ੍ਰਿਕੁਟੀ ਜਾਂਦਾ ਹੀ ਨਹੀਂ ਤ੍ਰਿਕੁਟੀ ਜਾਊ ਮਾਇਆ ਜੜੂ ਤ੍ਰਿਕੁਟੀ ਦੇ ਵਿੱਚ ਜਾਣਾ ਨਰਕ ਚ ਜਾਣਾ ਜਿਹੜੇ ਬੰਦੇ ਤ੍ਰਿਕੁਟੀ ਨੂੰ ਦਿਮਾਗ ਨੂੰ ਸਮਝਦੇ ਨੇ ਨਾ ਦਸਮ ਦੁਆਰ ਉਹ ਨਰਕੀ ਜੀਵ ਨੇ ਸਾਰੇ ਉਹ ਤਾਂ ਨਰਕੀ ਨੇ ਇੱਥੇ ਹੀ ਹੋਸ਼ ਆਉਂਦੀ ਹੈ ਆਦਮੀ ਨੂੰ ਜਿੰਨਾ ਚਿਰ ਸੁੱਤਾ ਹੋਇਆ ਹੋਸ਼ ਉਹਨੂੰ ਮਾੜੀ ਮੋਟੀ ਜਿਹੜੀ ਉਹਦੀ ਅਵਸਥਾ ਨਾ ਸੁਪਨੇ ਦੀ ਅਰਧ ਚੇਤਨ ਅਵਸਥਾ ਸੁਪਨੇ ਦੀ ਹੁੰਦੀ ਹੈ ਸੁਪਨੇ ਵਰਗਾ ਉਹਨਾਂ ਦੀ ਪੁਜੀਸ਼ਨ ਦਿਮਾਗ ਤੇ ਜਾ ਕੇ ਬਣਦੀ ਹੈ ਦਿਮਾਗ ਤੋਂ ਬਿਨਾਂ ਉਹ ਪੱਥਰ ਹੁੰਦੇ ਨੇ ਅਚੇਤ ਅਵਸਥਾ ਚ ਜੜ ਅਵਸਥਾ ਚ ਅਚੇਤ ਅਵਸਥਾ ਨੂੰ ਜੜ ਕਹਿੰਦੇ ਨੇ ਚੇਤਰ ਚੇਤ ਅਚੇਤ ਮਹਾ ਜੜ ਜੜ ਕਿਹਾ ਗਿਆਨਹੀਨ ਪੱਥਰ ਵਰਗਾ ਇਹ ਜੜ ਹੈ ਫਿਰ ਅਵਸਥਾ ਜਿਹੜਾ ਜਾਗਦਾ ਉਹ ਚੇਤਨ ਹੈ ਜਿਹੜਾ ਅਚੇਤ ਹੈ ਉਹ ਜੜ ਹੈ ਉਹਨੂੰ ਕੋਈ ਪਤਾ ਨਹੀਂ ਬੇਹੋਸ਼ ਆਦਮੀ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਅਚੇਤ ਹੈ ਉਹ ਬੇਹੋਸ਼ੀ ਦੀ ਹਾਲਤ ਵਿੱਚ ਥੋੜਾ ਜਿਹਾ ਜੇ ਹੋਸ਼ ਆਉਂਦਾ ਦਿਮਾਗ ਚ ਜਾ ਕੇ ਆਉਂਦਾ ਸਾਨੂੰ ਸੰਸਾਰ ਨਾਲ ਜੁੜਦੇ ਆ ਪਤਾ ਲੱਗਦਾ ਉਹ ਇਸੇ ਨੂੰ ਦਸ ਉਮਦਵਾਰ ਮੰਨੀ ਜਾਂਦੇ ਨੇ ਨਰਕੀ ਜੀਵ ਨੇ ਨਾ ਜਦੋਂ ਜਾਗਦਾ ਫਿਰ ਤਾਂ ਤ੍ਰਿਕੁਟੀ ਚ ਜਾਂਦਾ ਹੀ ਨਹੀਂ ਨਾ ਲਈ ਹੈ ਨਰਕ ਨਾ
ਜਾਈਏ
ਤ੍ਰਿਕੁਟੀ ਦਾ ਨਰਕ ਹੈ ਇਹ ਤਾਂ ਮਾਇਆ ਨਾਲ ਜੋੜਦੀ ਹੈ ਗਰਭ ਦੇ ਵਿੱਚ ਇਹ ਨਰਕ ਚ ਨਹੀਂ ਹੁੰਦਾ ਲਿਵ ਲੱਗੀ ਹੁੰਦੀ ਹੈ ਲਿਵ ਲੱਗੀ ਹੁੰਦੀ ਹੈ ਨਾ ਤਪ ਕਰਦਾ ਲਿਵ ਕੰਧ ਛੁੱਟ ਗਈ ਸੀ ਜਾਂ ਜਨਮ ਹੋਇਆ ਜਾਂ ਜਨਮ ਹੋਇਆ ਫਿਰ ਕਿੱਥੇ ਗਿਆ ਸੀ ਜੁੜਿਆ ਸੀ ਸਰੀਰ ਨਾਲ ਦਿਮਾਗ ਨਾਲ ਲਿਵ ਛੁੱਟ ਗਈ ਲੱਗੀ ਮਾਇਆ ਅਮਰ ਵਰਤਾ ਹੋਇਆ ਸਰੀਰ ਦੇ ਸਰੀਰ ਦਾ ਜਿਹੜਾ ਅਮਰ ਸੀ ਸਰੀਰ ਦਾ ਹੁਕਮ ਚੱਲ ਗਿਆ ਭੁੱਖ ਪਿਆਸ ਦਾ ਅਸਰ ਹੋ ਗਿਆ ਸਰੀਰ ਦੀ ਮਾਇਆ ਦਾ ਜਿਹੜਾ ਸੀ ਅਸਰ ਹੋਇਆ ਸੀ ਜਨਮ ਦੇ ਬਾਅਦ ਇਹਨੂੰ ਪਹਿਲਾਂ ਇਹਨੂੰ ਸਰੀਰ ਦੀ ਮਾਇਆ ਦਾ ਦੁੱਖ ਵੀ ਨਹੀਂ ਸੀ ਗਰਭ ਚ ਕੋਈ ਤਕਲੀਫ ਨਹੀਂ ਸੀ ਗਰਭ ਚ ਜਦ ਸਰੀਰ ਦਾ ਖਿਆਲ ਹੀ ਨਹੀਂ ਹੈ ਜੇ ਦਿਮਾਗ ਨਾਲ ਬੇਹੋਸ਼ ਆਦਮੀ ਨੂੰ ਕਿੰਨਾ ਕੱਟ ਵੱਢ ਲਓ ਉਹਨੂੰ ਕੋਈ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਰਿਹਾ ਡਾਕਟਰ ਬੇਹੋਸ਼ ਬੇਹੋਸ਼ ਕਰਕੇ ਨਹੀਂ ਵੱਢਦੇ ਉੱਥੇ ਇਹ ਜੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਗਰਭ ਦੇ ਵਿੱਚ ਕੋਈ ਪਤਾ ਨਹੀਂ ਇਹਨੂੰ ਕੀ ਹੋ ਰਿਹਾ ਹੁਣ ਡਾਕਟਰ ਉਸ ਹਾਲਤ ਵਿੱਚ ਕਰ ਦਿੰਦੇ ਨੇ ਜੋ ਮਰਜ਼ੀ ਕੱਟੀ ਵੱਢੀ ਜਾਓ ਕੁਛ ਪਤਾ ਹੀ ਨਹੀਂ ਇਹਨੂੰ ਮੈਨੂੰ ਕੀ ਹੋ ਰਿਹਾ ਤੇ ਜੇ ਚੇਤਨ ਆ ਗਿਆ ਦਿਮਾਗ ਚ ਆ ਗਿਆ ਇਹ ਫਿਰ ਇਹਨੂੰ ਪਤਾ ਇਹਦਾ ਮਤਲਬ ਉੱਥੇ ਮਾਇਆ ਦਾ ਅਹਿਸਾਸ ਹੈ ਹੋਰ ਕੁਛ ਨਹੀਂ ਇਹ ਨਰਕ ਹੈ ਵਿਦਵਾਨ ਨਹੀਂ ਇਹ ਗੱਲ ਸਮਝ ਸਕਦੇ ਵਿਦਵਾਨਾਂ ਦੀ ਇੰਨੀ ਰੇਂਜ ਨਹੀਂ ਹੈਗੀ ਬੁੱਧੀ ਦੀ ਉਹਨਾਂ ਦੀ ਬੁੱਧੀ ਦੀ ਰੇਂਜ ਸੰਸਾਰ ਤੱਕੇ ਹੈ ਇਦੋਂ ਸੰਸਾਰ ਤੋਂ ਗਾਹਾਂ ਉਹਨਾਂ ਦੀ ਰੇਂਜ ਨਹੀਂ ਹੈ ਇਹ ਸੰਸਾਰ ਤੋਂ ਗਾਹਾਂ ਦੀ ਗੱਲ ਹੈ ਸੰਸਾਰ ਜੁੜਿਆ ਹੈ ਦਿਮਾਗ ਨਾਲ ਦਿਮਾਗ ਤੋਂ ਗਾਹਾਂ ਸੰਸਾਰ ਹੈ ਨਹੀਂ ਇਹ ਆਦਮੀ ਦੀ ਬੁੱਧੀ ਤੋਂ ਬੁੱਧੀ ਕਿੱਥੇ ਬੁੱਧੀ ਦਿਮਾਗ ਚ ਰਹਿ ਕੇ ਕੰਮ ਕਰਦੀ ਹੈ ਜਿਹੜੀ ਬੁੱਧੀ ਤੋਂ ਵੀ ਗਾਹਾਂ ਦੀ ਗੱਲ ਹੈ ਉਹ ਦਿਮਾਗ ਤੋਂ ਗਾਹਾਂ ਹੋਊ ਫਿਰ ਉਹ ਇਹ ਦਿਮਾਗ ਤੋਂ ਗਾਹਾਂ ਦੀ ਅਵਸਥਾ ਹੈ ਇਸ ਗੱਲ ਤੇ ਵਿਦਵਾਨ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਦਿਮਾਗ ਤੇ ਗਾਹਾਂ ਉਹ ਕਹਿੰਦੇ ਦਿਮਾਗ ਤੇ ਗਾਹਾਂ ਦੁਨੀਆਂ ਹੋਇਓ ਨਹੀਂ ਬਸ ਉਹਨਾਂ ਨੂੰ ਇੱਥੇ ਤੱਕ ਉਹਨਾਂ ਦੀ ਰੇਂਜ ਇੱਥੇ ਤੱਕ ਹੈ ਗਾਹਾਂ ਜਾ ਕੇ ਉਹਨਾਂ ਦੀ ਬੁੱਧ ਬੰਦ ਹੈ ਉਹ ਤੇ ਖਿੜਕੀ ਖੁੱਲੂ ਫਿਰ ਪਤਾ ਲੱਗੂ ਇਸ ਕੇ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕੋ ਕਬੀਰਤਾ ਕਾ ਅੰਤਰਾ ਔਰ ਉਹਦੇ ਜਿਹਦੀ ਖਿੜਕੀ ਖੁੱਲੂ ਉਹਨੂੰ ਪਤਾ ਲੱਗਣ ਖਿੜਕੀ ਤਾਂ ਬੰਦ ਹੈ ਉਹਨਾਂ ਦੀ
ਜਿਉ ਪਿੰਡ ਸਭ ਤਿਸਦਾ ਦੇਖ ਹਜੇ ਆਖ ਗਵਾਈ ਹੈ
ਦੇਖੋ ਇੱਕ ਤੂੰ ਹੈ ਇੱਕ ਤਿਸ ਹੈ ਨਾ ਤੇਰਾ ਨਿਰੰਕਾਰ ਹੈ ਜੀਉ ਪਿੰਡ ਸਭ ਤੇ ਸਦਾ ਦੋਏ ਗੱਲਾਂ ਪਰਮੇਸ਼ਰ ਵਾਸਤੇ ਨਹੀਂ ਆਉਣੇ ਤੇਰਾ ਕਿਸੇ ਹੋਰ ਨੂੰ ਕਿਹਾ ਤਿਸ ਦਾ ਕਿਸੇ ਹੋਰ ਨੂੰ ਕਿਹਾ ਦੋ ਆਦਮੀ ਨੇ ਅੱਡ ਅੱਡ ਜਿਹਦੇ ਨਾਲ ਗੱਲ ਹੋ ਰਹੀ ਹੈ ਜੇ ਕੋਈ ਕਹੇ ਕਿ ਪਰਮੇਸ਼ਰ ਨੂੰ ਕਿਹਾ ਨਾ ਤੇਰਾ ਨਿਰੰਕਾਰ ਹੈ ਫਿਰ ਉਹਨੂੰ ਜੀਉ ਪਿੰਡ ਸਭ ਤਿਸ ਦਾ ਕਿਉਂ ਕਿਹਾ ਉਹਨੂੰ ਵਿਦਵਾਨ ਨਹੀਂ ਹੈ ਇੰਨੀ ਬੁੱਧੀ ਰੱਖਦੇ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਦੋਏ ਅਰਥ ਪਰਮੇਸ਼ਰ ਵਾਸਤੇ ਕਰਤੇ ਉਹਨਾਂ ਨੇ ਕਰਤੇ ਨਾ ਕਰਤੇ ਕਿਉਂ ਕਰਤੇ ਖਿੜਕੀ ਬੰਦ ਹੈ ਨਾ ਉਹ ਵਿੰਡੋ ਖੁੱਲ੍ਹੀ ਨਹੀਂ ਹੈ ਉਹਨਾਂ ਦੀ ਕੰਪਿਊਟਰ ਦੀ ਬਿਨਾਂ ਹੀ ਵਿੰਡੋ ਤੇ ਚਲਾਈ ਜਾਂਦੇ ਨੇ ਜੀਉ ਪਿੰਡ ਸਭ ਤਿਸ ਦਾ ਕਿਹਨੂੰ ਕਿਹਾ ਹੈ ਜਿਹਨੂੰ ਪਹਿਲਾਂ ਤੇਰ ਤੂੰ ਕਿਹਾ ਨਾ ਉਹ ਤੇਰਾ ਨਿਰੰਕਾਰ ਹੈ ਉਸ ਆਦਮੀ ਨੂੰ ਦੁਬਾਰਾ ਕਿਹਾ ਇਹ ਜੀਉ ਪਿੰਡ ਤੇਰਾ ਨਹੀਂ ਹੈ ਨਾ ਮੇਰਾ ਇਹ ਤਿਸਦਾ ਹੈ ਨਾ ਜੀਉ ਪਿੰਡ ਤੇਰਾ ਨਾ ਮੇਰਾ ਇਹ ਕਿਸੇ ਹੋਰ ਦਾ ਹੈ ਉਹਨੂੰ ਇਹ ਕਿਹਾ ਤੇ ਹੁਣ ਬੰਦੇ ਤਿੰਨ ਹੋ ਗਏ ਇੱਥੇ ਇੱਕ ਤਾਂ ਬੋਲਣ ਵਾਲਾ ਹੋ ਗਿਆ ਇੱਕ ਜਿਹਨੂੰ ਦੱਸ ਰਿਹਾ ਜਿਹਦੇ ਨਾਲ ਗੱਲ ਹੋ ਰਹੀ ਉਹ ਹੋ ਗਿਆ ਇੱਕ ਥਰਡ ਪਰਸਨ ਹੋ ਗਿਆ ਜਿਹੜਾ ਤਿਸ ਜਿਹਦੇ ਵਾਸਤੇ ਤਿਸ ਹੈ ਤੇ ਬੰਦੇ ਤਾਂ ਤਿੰਨ ਹੋ ਗਏ ਇੱਥੇ ਇੱਕ ਪਰਮੇਸ਼ਰ ਹੋ ਗਿਆ ਇੱਕ ਮਨ ਚਿੱਤ ਇਕੱਠਾ ਜਿਹੜਾ ਪੂਰਨ ਬ੍ਰਹਮ ਹੋ ਗਿਆ ਇਹਨੂੰ ਪੂਰਨ ਬ੍ਰਹਮ ਕਹਾਂਗੇ ਹੁਣ ਅਸੀਂ ਇੱਕ ਪੂਰਨ ਬ੍ਰਹਮ ਹੋ ਗਿਆ ਇੱਕ ਉਹਦੀ ਬੁੱਧੀ ਹੋ ਗਈ ਸਮਝਿਆ ਨੀ ਬੁੱਧ ਕਹਿ ਰਹੀ ਹੈ ਮਨ ਚਿੱਤ ਦੀ ਏਕਤਾ ਜਿਹੜਾ ਇੱਕ ਹੋਇਆ ਹੈ ਇੱਕ ਹੋਇਆ ਉਹਨੂੰ ਕਿਹਾ ਇਹ ਜੀਉ ਪਿੰਡ ਜਿਹੜਾ ਜੀਉ ਸੀ ਨਾ ਤੇਰੇ ਜਾ ਮਿਲਿਆ ਇਹ ਜਿੰਨਾ ਵੀ ਜੀਉ ਹੋਰ ਬਾਹਰ ਹੈ ਸਾਰਾ ਇਹ ਪਿੰਡ ਹੈ ਇਹ ਪਰਮੇਸ਼ਰ ਦੀ ਸ਼ਕਤੀ ਸੀ ਅਸਲ ਚ ਜੀਉ ਕੁਛ ਨਹੀਂ ਸੀ ਜੀਉ ਕਾਹਨੂੰ ਸੀ ਕੁਛ ਇਹ ਤਾਂ ਉਹਦੀ ਸ਼ਕਤੀ ਕਰਕੇ ਤੇਰਾ ਜਿਹੜਾ ਸੀ ਤੈਨੂੰ ਮਿਲੀ ਹੋਈ ਸੀ ਸ਼ਕਤੀ ਇਹ ਉਹਦੀ ਉਹ ਸ਼ਕਤੀ ਹੈ ਅਸਲ ਚ ਆਪਣਾ ਮਨ ਅਸੀਂ ਆਪਣਾ ਮਨ ਦੀ ਇੱਛਾ ਅਨੁਸਾਰ ਅਸੀਂ ਕਿਸੇ ਸਰੀਰ ਨੂੰ ਚਲਾ ਸਕੀਏ ਇਹ ਸ਼ਕਤੀ ਸਾਡੇ ਚ ਨਹੀਂ ਹੈ ਅਸੀਂ ਇੱਥੇ ਬੈਠੇ ਹੋਈਏ ਕੋਈ ਉੱਥੇ ਪਈ ਹੋਵੇ ਕਠਪੁਤਲੀ ਉਹ ਸਾਡੇ ਇੱਥੋਂ ਬੈਠੇ ਸ਼ਕਤੀ ਨਾਲ ਉੱਠ ਕੇ ਤੁਰਨ ਲੱਗ ਜਾਊ ਕਰ ਸਕਦੇ ਹਾਂ ਨਹੀਂ ਕਰ ਸਕਦੇ ਬਸ ਉਹ ਵਿੱਚ ਬੈਠਾ ਹੈ ਸਰੀਰ ਪੁਤਲੀ ਤੁਰੀ ਫਿਰਦੀ ਹੈ ਉਹਦੀ ਇੱਛਾ ਅਨੁਸਾਰ ਉਹਦੇ ਮਨ ਦੀ ਇੱਛਾ ਅਨੁਸਾਰ ਇਹ ਉਹਦੇ ਕੋਈ ਸ਼ਕਤੀ ਐਕਸਟਰਨਲ ਮਿਲੀ ਹੋਈ ਹੈ ਇਹੀ ਹੁਕਮ ਹੈ ਇਹੀ ਭਗਤੀ ਤੋਂ ਪ੍ਰਾਪਤ ਹੋਈ ਹੈ ਉਹਨਾਂ ਚਿਰ ਇਹ ਸ਼ਕਤੀ ਹੈ ਉਹਦੇ ਕੋਲ ਜਿੰਨਾ ਚਿਰ ਉਹਦੀ ਜ਼ਿੰਦਗੀ ਹੈ ਸਾਹ ਨੇ ਜਿੰਨੇ ਗਣਵੇ ਉਹਦੇ ਬਾਅਦ ਨਹੀਂ ਸ਼ਕਤੀ ਖਿੱਚ ਤੇਜ ਜਬ ਬੜਾ ਤੇਜ ਦਿੱਤਾ ਤਾਂ ਖਿੱਚ ਲਿਆ ਉਹ ਜਿਹੜੀ ਸ਼ਕਤੀ ਦਿੱਤੀ ਸੀ ਵਾਪਸ ਲੈ ਲਈ ਖਿੱਚ ਤੇਜ ਜਬ ਤੇਜ ਦਿੱਤਾ ਹੋਇਆ ਸੀ ਨਾ ਲਾਈਟਾਂ ਜਗਦੀਆਂ ਨੇ ਕੀ ਆਪੇ ਜਗਦੀ ਹੈ ਲਾਈਟ ਸਵਿੱਚ ਆਫ ਕਰਦੀ ਦੇਖਾਂ ਭਲਾ ਜਗੂਗੀ ਫਿਰ ਇਹ ਤਾਂ ਅੱਗੇ ਤੋਂ ਪਿੱਛੋਂ ਤਾਕਤ ਮਿਲੀ ਹੋਈ ਹੈ ਤਾਂ ਜਗਦੀਆਂ ਨੇ ਇਹ ਲਾਈਟ ਦੇ ਰਹੀਆਂ ਨੇ ਲਾਈਟਾਂ ਨਹੀਂ ਆਉਣ ਇਹ ਲਾਈਟਾਂ ਕਹਿ ਰਹੇ ਅਸੀਂ ਲਾਈਟ ਦਾ ਜਿਹੜੀ ਵਿੱਚ ਕੰਮ ਕਰਦੀ ਉਹ ਇਹਨਾਂ ਨੂੰ ਲਾਈਟਾਂ ਐਵੇਂ ਕਹਿ ਰਹੇ ਹਾਂ ਇਹ ਤਾਂ ਨੇਰੇ ਚ ਪਈਆਂ ਆਪ ਨਹੀਂ ਲੀਂਦੀਆਂ ਜੇ ਜਗਣ ਲਾਈਟਾਂ ਕਿੱਥੇ ਨੇ ਲਾਈਟਾਂ ਤਾਂ ਹੁੰਦੀਆਂ ਜਿਹਦੇ ਵਿੱਚ ਰੋਸ਼ਨੀ ਪੈਦਾ ਹੋਵੇ ਇਹਨਾਂ ਚ ਰੋਸ਼ਨੀ ਕਿੱਥੇ ਪੈਦਾ ਹੁੰਦੀ ਹੈ ਇਹ ਜਿਹਾ ਹੀ ਆ ਸਾਡਾ ਸਿਲਸਿਲਾ ਕੁਛ ਤਾਂ ਕੁਛ ਨੌ ਰੱਖ ਲੈਂਦੇ ਹਾਂ ਅਸੀਂ ਕੁਛ ਤਾਂ ਕੁਛ ਨੌ ਰੱਖ ਲੈਂਦੇ ਹਾਂ ਇਹ ਜਿਹੜੀ ਜੋਤ ਹੈ ਮਨ ਦੇ ਵਿੱਚ ਇਹ ਤਾਂ ਇਹਨੂੰ ਸ਼ਕਤੀ ਪਾਈ ਹੋਈ ਹੈ ਇਹਨੂੰ ਵਰਦਾਨ ਦਿੱਤਾ ਹੋਇਆ ਇੰਨਾ ਕੁ ਵੀ ਤੂੰ ਆਪਣੀ ਸ਼ਕਤੀ ਨੂੰ ਡਿਵਾਈਡ ਕਰਕੇ ਇੱਦਾਂ ਕਰ ਸਕਦਾ ਬਸ ਚੱਲ ਬਈ ਤੂੰ ਕਰ ਲੈ ਇੱਕ ਸਰੀਰ ਜਿਹਾ ਤੈਨੂੰ ਦੇ ਦਿੰਦੇ ਹਾਂ ਤੈਨੂੰ ਕੰਨ ਵੀ ਦੇ ਦਿੰਦੇ ਹਾਂ ਤੂੰ ਗਿਆਨ ਆਪਣਾ ਵਧਾ ਲੈ ਤੂੰ ਆਪਣਾ ਗਿਆਨ ਜਿਹੜਾ ਹੈਗਾ ਨਾ ਜਿਹੜਾ ਤੇਰਾ ਭਰਮ ਹੈ ਦੂਰ ਕਰ ਲੈ ਆਪੇ ਆਪੇ ਪੈਰ ਕੁਹਾੜਾ ਮਾਰਿਆ ਸੀ ਆਪੇ ਹੁਣ ਭਰਮ ਨੂੰ ਦੂਰ ਕਰ ਲੈ ਤੈਨੂੰ ਭਰਮ ਹੋ ਗਿਆ ਸੀ ਨਾ ਆਪਣੀ ਅਕਲ ਦਾ, ਹੁਣ ਦੂਰ ਕਰ ਲੈ। ਗੱਲ ਤਾਂ ਇੰਨੀ ਹੋਈ ਹੈ ਸਿਰਫ, ਇਹਨੇ ਭਰਮ ਦੂਰ ਕਰਨਾ ਆਪਣਾ। ਉਹਦੇ ਵਾਸਤੇ ਇਹਨੂੰ ਕੰਨ ਚਾਹੀਦੇ ਨੇ, ਉਹਦੇ ਵਾਸਤੇ ਇਹਨੂੰ ਅੱਖਾਂ ਚਾਹੀਦੀਆਂ ਨੇ, ਸੁਣਨ ਪੜ੍ਹਨ ਵਾਲੀ ਗੱਲ ਚਾਹੀਦੀ ਹੈ ਨਾ, ਸੁਣਨ ਨੂੰ ਚਾਹੀਦਾ ਕੁਛ, ਦੇਖਣ ਨੂੰ ਚਾਹੀਦਾ, ਪੜ੍ਹਨ ਨੂੰ ਚਾਹੀਦਾ। ਉਹ ਨਾ ਚਿਰ ਕਰਦਾ ਜਿੰਨਾ ਚਿਰ ਉਹਦੇ ਕੋਲ ਟਾਈਮ, ਪਰ ਕਰਨ ਦਾ ਕੁਛ ਹੋਰ ਹੀ ਹੈ। ਉਹ ਕੰਮ ਨਹੀਂ ਕਰਦਾ ਜਿਹੜੇ ਕੰਮ ਵਾਸਤੇ ਅੱਖਾਂ ਮਿਲੀਆਂ ਨੇ, ਇਹ ਸਰੀਰ ਮਿਲਿਆ, ਹੋਰੇ ਕੁਛ ਕੰਮ ਲੱਗੇ ਹੋਏ ਨੇ। ਉਹ ਇਹਨੂੰ ਚੇਤਾ ਹੀ ਕਰਾਇਆ ਫਿਰ, ਆਹ ਸੰਸਾਰ ਨੂੰ ਚੇਤਨ ਕੀਤਾ, ਚੇਤਾ ਹੀ ਕਰਾਇਆ ਵੀ ਤੁਸੀਂ ਉਲਟੇ ਕੰਮ ਨਾ ਲੱਗੋ, ਟਾਈਮ ਜਾ ਰਿਹਾ, ਜਿਹੜਾ ਕੰਮ ਕਰਨਾ ਹੈ ਉਹ ਕਰੋ, ਆਇਓ ਸੁਣਨ ਪੜ੍ਹਨ ਕੋ।
ਜੀਓ ਪਿੰਡ ਸਭ ਤਿਸ ਦਾ ਦੇ ਖਾਜਾ ਆਖ ਗਵਾਈ ਹੈ।
ਇਹ ਜਿਹੜਾ ਪਿੰਡ ਦਿੱਤਾ ਸਰੀਰ ਤੇਰਾ ਤਾਂ ਹੈ ਨੀ, ਤੈਨੂੰ ਤਾਂ ਦਿੱਤਾ ਹੋਇਆ, ਤੂੰ ਕਹਿੰਦਾ ਮੇਰਾ ਹੈ, ਛੱਡਣਾ ਨੀ ਚਾਹੁੰਦਾ। ਇਹ ਸਰਕਾਰੀ ਕੁਆਰਟਰ ਹੈ, ਤੈਨੂੰ ਦਿੱਤਾ ਹੋਇਆ, ਸਰਕਾਰ ਦੇ ਕੁਆਰਟਰ ਨੂੰ ਦਿੱਤੇ ਹੁੰਦੇ, ਰਹਿਣ ਵਾਸਤੇ ਦਿੱਤਾ। ਜਿੰਨਾ ਚਿਰ ਕੁਆਰਟਰ ਤੇਰੇ ਕੋਲ, ਓਨਾ ਚਿਰ ਤੂੰ ਕੁਛ ਤਰੱਕੀ ਕਰ ਸਕਦਾ, ਆਪਣਾ ਲਾਭ ਕਰ ਸਕਦਾ। ਦੇ ਖਾਜਾ, ਇਹ ਸਰੀਰ ਨੇ ਖਾਣਾ ਨਾ ਕੁਛ, ਤੈਨੂੰ ਕੀ ਆ, ਜਿਹੋ ਜਿਹੀ ਕਲੀ ਮਾਲਕ ਨੇ ਕਰਨੀ ਹੈ ਕਰ ਦੇਵੇ ਇਹਨੂੰ, ਤੈਂ ਕੀ ਲੈਣਾ, ਪਲਸਤਰ ਕਰ ਰਿਹਾ ਦੁਬਾਰਾ ਉਹ ਫਰਸ਼ ਤੇ, ਤੂੰ ਕਹਿੰਦਾ ਇਹੋ ਜਿਹਾ ਨੀ ਇਹੋ ਜਿਹਾ ਚਾਹੀਦਾ। ਮਕਾਨ ਉਹਦਾ, ਮਾਲਕ ਉਹ, ਮਜ਼ਦੂਰ ਉਹਦੇ, ਪਲਸਤਰ ਉਹਦਾ, ਸੀਮਿੰਟ ਉਹਦਾ, ਤੈਂ ਦੱਸ ਕੀ ਲੈਣਾ, ਜਿਹੋ ਜਿਹਾ ਕਰਦਾ ਕਰੀ ਜਾਣਗੇ, ਜਿਹੋ ਜਿਹਾ ਦੰਦਾ ਖਾਣ ਨੂੰ ਖਾਈ ਚੱਲ। ਸਰੀਰ ਹੈ ਜਾਂ ਤੇਰਾ ਨੀ, ਤੂੰ ਕਹਿੰਦੇ ਕਹਿਣਾ ਆ ਨੀ ਚਾਹੀਦਾ, ਚਾਹੀਦਾ ਖਾਣ ਨੂੰ, ਜਾਂ ਤੇਰਾ ਹੈ ਹੀ ਨੀ, ਬਸ ਇੱਥੇ ਹੀ ਫਰਕ ਹੈ। ਤੇਰਾ ਇੱਕ ਤੇਰਾ ਨੇ, ਮੇਰਾ ਇੱਕ ਮੇਰਾ ਨਹੀਂ ਹੈ, ਸਾਰੇ ਮੰਨਦੇ ਨੇ ਮੇਰਾ ਨਹੀਂ ਹੈ, ਪਰ ਮੰਨਦੇ ਨੀ, ਕਹਿੰਦੇ ਨੇ, ਕਹਿੰਦੇ ਨੇ ਮਨ ਵਿੱਚ ਹੋਰ ਹੈ, ਮੁੱਖ ਚ ਹੋਰ ਹੈ, ਮੂੰਹ ਚ ਕਹਿੰਦੇ ਨੇ, ਮਨ ਵਿੱਚ ਹੈ ਮੰਨਦੇ ਨੀ। ਜੇ ਮਨ ਵਿੱਚ ਹੈ ਤਾਂ ਮੰਨਦੇ ਨੇ, ਜੇ ਮਨ ਵਿੱਚ ਨਹੀਂ ਤਾਂ ਮੰਨਦੇ ਨੀ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ, ਇਸ ਕਰਕੇ ਸਾਰੀ ਦੁਨੀਆਂ ਦੀ ਬਾਣੀ ਕੱਚੀ ਹੈ, ਕੱਚੀਆਂ ਗੱਲਾਂ ਨੇ। ਜੋ ਗੱਲ ਕਹਿੰਦੇ ਵੀ ਨੇ ਨਾ, ਮੂੰਹ ਤੋਂ ਕਹਿ ਵੀ ਦਿੰਦੇ ਨੇ ਮੰਨ ਕੇ, ਉਹਨੂੰ ਵੀ ਅਸਲ ਚ ਅੰਦਰੋਂ ਨਹੀਂ ਮੰਨਦੇ, ਬਾਹਰੋਂ ਬਾਹਰੋਂ ਮੰਨਦੇ ਨੇ, ਬਾਹਰੋਂ ਬਾਹਰੋਂ ਮੰਨ ਕੇ ਕਬੂਲ ਕੇ ਕਹਿ ਵੀ ਦਿੰਦੇ ਨੇ ਕਿ ਹਾਂ ਬਈ ਆਪਣਾ ਨਹੀਂ ਹੈ, ਪਰ ਅੰਦਰੋਂ ਆਪਣਾ ਹੀ ਮੰਨਦੇ ਨੇ। ਉਹ ਮਿਟਿਆ ਨੀ ਅੰਦਰ, ਪੱਥਰ ਦਾ ਲਿਖਿਆ ਨੀ ਮਿਟਿਆ, ਜਿਹੜਾ ਮਨ ਪੱਥਰ ਹੈ ਨਾ, ਜੋ ਉਹਤੇ ਲਿਖਿਆ ਹੈ ਉਹ ਲਿਖਤ ਨੀ ਮਿਟੀ ਹੈ, ਉਹ ਪੱਥਰ ਵਾਲੀ ਲਿਖਤ ਕਿਵੇਂ ਮਿਟੇ। ਮਨ ਪੱਥਰ ਤੇ ਜੋ ਲਿਖਿਆ ਹੋਇਆ ਨਾ, ਪੱਥਰ ਲਾਉਂਦੇ ਲਿਖ ਕੇ ਛੇਤੀ ਨਾ ਮਿਟੇ, ਪੱਥਰ ਤੇ ਲਿਖਿਆ ਹੋਇਆ ਕੁਛ, ਮੇਰੀ ਮੇਰਾ ਪੱਥਰ ਤੇ ਲਿਖਿਆ, ਬੜਾ ਔਖਾ ਮਿਟਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਲ ਸਵਾਰੇ ਹੋਏ, ਜਦ ਮੇਰੀ ਮੇਰੀ ਮਿਟ ਜਾਂਦੀ ਹੈ, ਨਹੀਂ ਤਾਂ ਮੇਰੀ ਮੇਰੀ ਕਰਤੇ ਜਨਮ ਗਿਆ, ਮੇਰੀ ਮੇਰੀ ਕਰਤੇ ਜਨਮ ਗਿਆ, ਸਾਰਾ ਹੀ ਜਨਮ ਚੱਲਿਆ। ਕੀ ਮੇਰੀ ਮੇਰੀ ਛੱਡਣ ਨੂੰ ਕੋਈ ਤਿਆਰ ਹੈ? ਜੇ ਨਹੀਂ ਤਿਆਰ ਤਾਂ ਸਿੱਖ ਨਹੀਂ ਹੈ। ਸਿੱਖੀ ਸਟਾਰਟ ਹੋਊ ਮੇਰੀ ਛੱਡੀ ਤੋਂ ਬਾਅਦ, ਮੇਰੀ ਨੀ ਤੇਰੀ, ਜਿਉ ਪਿੰਡ ਸਭ
ਤੇਰਾ
ਤਿਸ ਦਾ, ਜਿਉ ਪਿੰਡ ਸਭ ਤੇਰਾ, ਮੇਰਾ ਨੀ ਤੇਰਾ। ਦੇ ਖਾਜਾ, ਜਿਹੜਾ ਕੋਈ ਦੰਦਾ ਖਾ ਲਿਆ ਕਰ, ਉਹ ਕੋਈ ਗਲਤ ਚੀਜ਼ ਨੀ ਦਿੰਦਾ ਤੈਨੂੰ ਖਾਣ ਨੂੰ, ਤੂੰ ਆਪਣੀ ਮਰਜ਼ੀ ਨਾਲ ਖਾ ਕੇ ਬਿਮਾਰੀਆਂ ਲਾਉਣਾ ਇਹਨੂੰ। ਜਿਹੜਾ ਉਹ ਦਿੰਦਾ ਖਾਣ ਨੂੰ, ਉਹਦੇ ਨਾਲ ਕਦੇ ਵੀ ਤੂੰ ਬਿਮਾਰ ਨਹੀਂ ਹੋ ਸਕਦਾ, ਕਦੇ ਤੈਨੂੰ ਕੁਛ ਨਹੀਂ ਹੁੰਦਾ। ਗਰੀਬ ਜਿੰਨਾ ਕੁਛ ਖਾਂਦੇ ਨੇ ਸਭ ਤੰਦਰੁਸਤ ਨੇ, ਜਿੰਨੇ ਫਰਮਾਇਸ਼ ਨਾਲ ਖਾਂਦੇ ਨੇ ਸਭ ਰੋਗੀ ਨੇ। ਦੋ ਵੇਲੇ ਰੋਟੀ ਖਾਂਦੇ ਨੇ, ਤਿੰਨ ਵੇਲੇ ਦੁਆ ਖਾਂਦੇ ਨੇ, ਰੋਟੀ ਤਾਂ ਦੋ ਵੇਲੇ ਖਾਂਦੇ ਨੇ, ਦਵਾਈ ਤਿੰਨ ਵੇਲੇ ਲੈਂਦੇ ਨੇ, ਇੱਕ ਵੇਲੇ ਦਵਾ ਵੱਧ ਲੈਂਦੇ ਨੇ। ਜੇ ਪਿਛਾੜੇ ਦੇ ਟੀਕਾ ਟੂਆ ਲਾਉਣਾ ਪੈ ਜਾਓ ਵੱਧ ਦਾ, ਗੁਰੂਕੋਸ਼ ਵੀ ਲੱਗਦਾ ਰਹਿੰਦਾ। ਕਿਉਂ ਹੈ? ਕਰ ਫਰਮਾਇਆ ਸਿਖਾਇਆ, ਆਪਣੀ ਮਰਜ਼ੀ ਦਾ ਖਾਂਦੇ ਨੇ। ਮਨ ਤਾਂ ਅੰਧੇ ਜਨਮ ਗਵਾਇਆ, ਜੇ ਕਰ ਫਰਮਾਇਆ ਸਿਖਾਇਆ ਤਾਂ ਮਨ ਅੰਧੇ ਜਨਮ ਗਵਾਇਆ। ਫਰਮਾਇਆ ਤਾਂ ਮੰਨਦੀ ਹੈ ਨਾ, ਇਹ ਸੰਸਾਰ ਚੱਲਦਾ ਚੱਲਦਾ ਰਹਿੰਦਾ, ਸੰਸਾਰ ਦੇ ਵਿੱਚ ਚੱਲਦਾ ਔਰ ਚੱਲਦਾ ਰਹਿੰਦਾ, ਔਰ ਰਾਜ ਪ੍ਰਬੰਧ ਚਾਹੁੰਦਾ ਇਹੀ ਚੱਲਦਾ ਰਹੇ, ਰਾਜ ਪ੍ਰਬੰਧ ਇਹੀ ਚਾਹੁੰਦਾ ਚੱਲਦਾ ਰਹੇ। ਰਾਜ ਪ੍ਰਬੰਧ ਹਮੇਸ਼ਾ ਸੱਚ ਤੋਂ ਪਰੇ ਰੱਖਦਾ ਲੋਕਾਂ ਨੂੰ, ਅਗਿਆਨਤਾ ਚ ਰੱਖਦਾ। ਪਰ ਜਾਂ ਰਾਜ ਪ੍ਰਬੰਧ ਆਪ ਦੁਖੀ ਹੁੰਦਾ ਨਾ, ਫਿਰ ਕਦੇ ਕਦੇ ਸੱਚ ਦੀ ਵੀ ਗੱਲ ਕਰਦਾ, ਹੱਕ ਇਨਸਾਫ਼ ਦੀ ਵੀ ਗੱਲ ਕਰਦਾ ਕਦੇ ਕਦੇ। ਜਦ ਉਹਦੇ ਨਕੇ ਦਮ ਆ ਜਾਂਦਾ ਨਾ, ਲੋਕ ਕਰ ਦਿੰਦੇ ਨੇ, ਫਿਰ ਉਹ ਸੱਚ ਦੀ ਗੱਲ ਕਰਨ ਲੱਗ ਜਾਂਦੇ ਨੇ। ਪਰ ਜਦ ਸੱਚ ਮੂਹਰੇ ਆਉਂਦਾ ਫਿਰ ਭੱਜ ਲੈਂਦੇ ਨੇ। ਦੋਹੀ ਪਾਸੇ ਮੌਤ ਹੈ ਨਾ, ਝੂਠਾ ਰਾਜੇ ਦੀ ਮੌਤ ਸੱਚ ਤੋਂ ਹੈ, ਝੂਠ ਦੀ ਮੌਤ ਸੱਚ ਤੋਂ। ਉਹ ਰਾਜਾ ਝੂਠਾ, ਜੇ ਕੱਲ ਨੂੰ ਲੋਕਾਂ ਨੇ ਰਾਜਾ ਨੂੰ ਮੰਨਿਆ ਤਾਂ ਵੀ ਮੌਤ ਹੈ, ਜੇ ਉਹਨੂੰ ਰਾਜਾ ਨਹੀਂ ਮੰਨਦੇ ਤਾਂ ਵੀ ਮੌਤ ਹੈ, ਜੇ ਉਹਨੂੰ ਖਤਰੇ ਬਹੁਤ ਨੇ, ਨੀਂਦ ਨਹੀਂ ਆਉਂਦੀ ਰਾਤ ਨੂੰ, ਦੁਬਦਾ ਹੈ ਦੁਬਦਾ। ਇਸ ਦੁਬਦਾ ਚ ਸੰਸਾਰ ਚੱਲਦਾ ਰਹਿੰਦਾ। ਦੁੱਖ ਕੌਣ ਪੈਦਾ ਕਰਦਾ ਸੰਸਾਰ? ਆਪ ਪੈਦਾ ਕਰਦੇ ਹਾਂ ਅਸੀਂ। ਜਾਨਵਰਾਂ ਨੂੰ ਇੰਨੇ ਦੁੱਖ ਨਹੀਂ ਜਿੰਨੇ ਆਦਮੀ ਨੂੰ, ਜਾਨਵਰਾਂ ਨੂੰ ਇੰਨੀ ਚਿੰਤਾ ਨਹੀਂ ਜਿੰਨੀ ਆਦਮੀ ਨੂੰ, ਕੋਈ ਚਿੰਤਾ ਨਹੀਂ ਹੈ ਜਾਨਵਰਾਂ ਨੂੰ। ਆਖਿਰ ਸਭ ਕੁਝ ਕਿੱਥੋਂ ਹੈ? ਡਿਵੈਲਪਮੈਂਟ ਆਦਮੀ ਦੀ ਬਹੁਤ ਹੋਈ ਹੈ, ਦੁੱਖਾਂ ਵਾਲੇ ਪਾਸੇ ਨੂੰ ਹੋਈ ਹੈ, ਪਰ ਸੁੱਖ ਵਾਲੇ ਪਾਸੇ ਨੂੰ ਨਹੀਂ ਹੋਈ ਹੈ। ਜਿਹੜੇ ਇਹਦੇ ਸੁੱਖ ਨੇ ਉਹਨਾਂ ਨੇ ਵੀ ਦੁੱਖ ਪੈਦਾ ਕੀਤੇ ਹੋਏ ਨੇ। ਜੇ ਵਿਚਾਰ ਨੂੰ ਤਾਂ ਇਹ ਗੱਲ ਸੱਚ ਹੈ, ਜੇ ਨਾ ਵਿਚਾਰ ਨੂੰ ਵਿਦਵਾਨਾਂ ਵਾਲੀ ਗੱਲ ਸੋਚਣ, ਜੇ ਤਾਂ ਅੱਖਾਂ ਤੇ ਵਿਸ਼ਵਾਸ ਕਰਨ, ਫਿਰ ਤਾਂ ਗੱਲ ਹੋਰ ਹੈ। ਜੇ ਵਿੱਚੋਂ ਅਸਲੀਅਤ ਲੱਭਣ ਫਿਰ ਕੁਛ ਹੋਰ ਹੈ। ਇਹ ਠੀਕ ਹੈ, ਮੂੰਹ ਮੂੰਹ ਦੇ ਵਿੱਚ ਚੀਨੀ ਮਿੱਠੀ ਹੈ, ਹਲਕ ਤੋਂ ਥੱਲੇ ਉਤਰਦੀ ਸਾਲੇ ਸਾਰੇ ਕੁਛ ਹੋਰ ਹੋ ਜਾਂਦਾ। ਜੋ ਸਾਨੂੰ ਅੱਖ ਨਾਲ ਦੀਦੇ ਜਾਂ ਵਿਚਾਰਦੇ ਹਾਂ, ਬਿਲਕੁਲ ਉਲਟਾ ਗੱਲ ਹੈ ਸਾਰੀ। ਇਸੇ ਕਰਕੇ ਕਿਹਾ, ਜੋ ਆਦਮੀ ਮੰਗਦਾ ਹੈ ਪਰਮੇਸ਼ਰ ਤੇ ਆਪਣੀ ਮਰਜ਼ੀ ਨਾਲ, ਗੁਰਬਾਣੀ ਨੂੰ ਛੱਡ ਕੇ ਜੇ ਕੁਛ ਮੰਗਦਾ ਹੈ, ਧੱਬੇ ਨੂੰ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ
ਦੁੱਖ
ਗੁਰਬਾਣੀ ਦਏ ਕਹਿੰਦੀ। ਪਰਮੇਸ਼ਰ ਦਾ ਇਹ ਕਹਿੰਦਾ ਵੀ ਜੋ ਤੂੰ ਆਪਣੀ ਮਰਜ਼ੀ ਨਾਲ ਮੰਗ ਰਿਹਾ ਨਾ, ਉਹ ਦੁੱਖਾਂ ਦੇ ਸਿਰ ਤੇ ਹੋਰ ਦੁੱਖ ਹੈ। ਦੁੱਖ ਤਾਂ ਪਹਿਲਾਂ ਹੀ ਪੰਡ ਚੱਕੀ ਆ, ਉਹਨੇ ਚ ਵਾਧਾ ਕਰ ਰਹੇ ਦੁੱਖਾਂ ਚ, ਸਿਰ ਤੇ ਜੋ ਦੁੱਖਾਂ ਦੀ ਪੰਡ ਚੱਕੀ ਹੋਈ ਹੈ, ਹੋਰ ਦੁੱਖ ਲੱਦ ਰਿਹਾ ਉਹਦੇ ਸਿਰ ਦੁੱਖਾਂ ਕੇ, ਉਹ ਪੰਡ ਚ ਹੋਰ 2 ਕਿਲੋ ਦੁੱਖ ਪਾ ਰਿਹਾ, ਪੰਡ ਭਾਰੀ ਹੋ ਰਹੀ ਹੈ ਦੁੱਖਾਂ ਦੀ। ਗੁਰਬਾਣੀ ਇਹ ਕਹਿੰਦੀ ਹੈ, ਪੜ੍ਹਦੇ ਰੋਜ਼ ਆ ਬੰਗਦੀ, ਅਰਥ ਕੀ ਹੈ? ਕੋਈ ਪਤਾ ਹੋਊਗਾ, ਚਲੋ ਮਰਜ਼ੀ ਹੋਵੇ, ਹੋਊ ਅਰਥ, ਅਸੀਂ ਕੀ ਲੈਣਾ? ਸਿਰ ਦੁੱਖਾਂ ਕੇ ਦੁੱਖ ਦੇ ਨਾਮ
ਸੰਤੋਖਿਆ,
ਸੰਤੋਖਿਆ ਜਿਹਨੂੰ ਨਾਮ ਦਿੱਤਾ ਉਹਨੂੰ ਸੰਤੋਖ ਕਰਾਤਾ, ਸੰਤੋਖ ਦਿੱਤਾ ਜਿਹਨੂੰ ਨਾਮ ਦਿੱਤਾ ਉਹਨੂੰ ਸੰਤੋਖ ਹੋ ਗਿਆ, ਉਹ ਮੰਗਦਾ ਹੀ ਨਹੀਂ ਕੁਛ। ਉਹ ਕੀ ਹੈ? ਦੇ ਖਾਜਾ ਸੰਤੋਖਿਆ,
ਸੰਤੋਖਿਆ ਕਿੰਨਾ ਫਰਕ ਹੈ?
ਸੰਤੋਖ ਦਿੱਤਾ ਜਿਹਨੂੰ ਨਾਮ ਦਿੱਤਾ, ਸੰਤੋਖੀ ਬਣ ਗਿਆ। ਦੇ ਨਾਮ ਸੰਤੋਖਿਆ ਤੇ ਉਤਰੇ ਮਨ ਕੀ
ਭੁੱਖ,
ਉਹਦੀ ਮਨ ਦੀ ਭੁੱਖ ਉਤਰ ਗਈ। ਇਹ ਤਾਂ ਮਨ ਦੀ ਭੁੱਖ ਹੈ ਸਾਰੀ, ਮਨ ਦੀ ਤਨ ਦੀ ਭੁੱਖ ਹੁੰਦੀ ਨੀ, ਤਨ ਦੀ ਲੋੜ ਹੁੰਦੀ ਹੈ, ਸਰੀਰ ਦੀ ਲੋੜ ਹੁੰਦੀ ਹੈ, ਭੁੱਖ ਨਹੀਂ ਹੁੰਦੀ, ਮਨ ਦੀ ਭੁੱਖ ਹੁੰਦੀ ਹੈ। ਇਸ ਕਰਕੇ ਦੇ ਖਾਜਾ ਜੋ ਦਿੰਦਾ ਖਾ ਲਓ ਚੁੱਪ ਕਰਕੇ, ਉਹਨੇ ਜੋ ਦਿੱਤਾ ਡਾਕਟਰ ਨੇ ਜੋ ਦਿੱਤਾ ਉਹ ਠੀਕ ਦਿੱਤਾ, ਤੁਸੀਂ ਆਪਣੀ ਮਰਜ਼ੀ ਨਾਲ ਨਾ ਖਾਓ ਕੁਛ, ਬਿਮਾਰੀ ਵੱਧ ਜੂਗੀ, ਸਿਰ ਦੁੱਖਾਂ ਦੇ ਦੁੱਖ ਹੋ ਜੂਗਾ। ਇਹੀ ਠੀਕ ਹੈ ਜੋ ਅੱਜ ਮੈਨੂੰ ਮਿਲਿਆ ਖਾਣ ਨੂੰ, ਇਹੀ ਮੇਰੀ ਸਿਹਤ ਵਾਸਤੇ ਠੀਕ ਹੈ, ਇਹੀ ਮੇਰੇ ਫਾਇਦੇ ਚ ਹੈ। ਇਹ ਮੰਨ ਕੇ ਜੇ ਕਰੇ ਫਿਰ ਭਾਣੇ ਚ ਹੈ, ਫਿਰ ਹੁਕਮ ਚ ਹੈ। ਜੇ ਆਪਣੇ ਭਾਣੇ ਚੱਲੇ ਆਪਣੀ ਮਰਜ਼ੀ ਹੁਕਮ ਕੀ ਹੈ ਮਨ ਭਾਉਂਦੇ, ਫਿਰ ਅੱਗੇ ਕੀ ਆ ਰਾਹ ਪੀੜੇ ਅੱਗੇ ਜਾਵਣਾ। ਫਿਰ ਐਕਸਪਾਇਲਰ ਦੇ ਵਿੱਚ ਜਿਹਨੂੰ ਖਲ ਪਾਈ ਹੁੰਦੀ ਹੈ ਨਾ, ਸਰੋਂ ਪਾਈ ਹੁੰਦੀ ਹੈ, ਜਿਵੇਂ ਜਿਉਂ ਅੱਗੇ ਜਾਂਦੀ ਹੈ ਭੀੜਾ ਹੋ ਜਾਂਦਾ ਨਾ, ਬਸ ਫਿਰ ਤੇਲ ਤੂਲ ਕੇ ਸਰੋਂ ਦਾ ਕੁਛ ਹੋਰ ਹੀ ਬਣਾ ਦਿੰਦਾ, ਪਛਾਣ ਹੀ ਨਹੀਂ ਹੁੰਦੇ ਦਾਣੇ ਕਿੱਧਰ ਗਏ। ਤੱਤ ਇੱਕ ਪਾਸੇ ਕੱਢ ਦਿੰਦਾ, ਖਲ ਇੱਕ ਪਾਸੇ ਹੋ ਜਾਂਦੀ, ਫਿਰ ਕੀ ਰਹਿ ਜਾਂਦੀ ਹੈ, ਸਵਾਦ ਦੀ ਢੇਰੀ ਬਣ ਜਾਂਦੀ ਹੈ, ਤੱਤ ਰਹਿੰਦਾ ਨਹੀਂ ਵਿੱਚ। ਰਾਹ ਭੀੜੇ ਅੱਗੇ ਜਾਵਣਾ, ਸਰੋਂ ਜਾਂਦੀ ਹੈ ਰਾਹ, ਤਿਲ ਜਾਂਦਾ ਰਾਹ ਭੀੜੇ ਅੱਗੇ, ਐਕਸਪੈਲਰ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੈ। ਜਿਉਂ ਜਿਉਂ ਅੱਗੇ ਜਾਣਾ ਟਾਈਟ ਹੋਈ ਜਾਣਾ, ਤੇਲ ਇੱਕ ਪਾਸੇ ਨਿਕਲ ਜਾਂਦਾ ਸਾਰਾ, ਇਹਦਾ ਇਲ ਫਰੇਸਤਾ ਤਿਲ ਪੀੜੇ ਕਾਂਢਣੀ। ਜੇ ਮੈਂ ਕਹਾਣੀ ਦਾ ਤੇਲ ਪੀੜ ਦਿੰਦਾ ਫਿਰ ਐਂ ਪੀੜਿਆ ਜਾਣਾ, ਸੁਣ ਲਿਆ ਹੋਊ। ਖਬਰਾਂ ਕਿਹਨੂੰ ਕਿਹਾ, ਕਿਸੇ ਨੂੰ ਕਿਹਾ ਹੋਊਗਾ, ਸਾਨੂੰ ਨੀ ਕਹੀ ਇਹ ਗੱਲ। ਅਸੀਂ ਸੋਚਦੇ ਹਾਂ ਗੁਰਬਾਣੀ ਸਾਡੇ ਵਾਸਤੇ ਨਹੀਂ ਹੈ, ਕਿਸੇ ਵਾਸਤੇ ਹੋਊਗੀ। ਰੱਬ ਤਾਂ ਮੇਰਾ ਖਾਸ ਆਦਮੀ ਹੈ, ਮੈਂ ਤਾਂ ਗੁਰਦੁਆਰੇ ਰੋਜ਼ ਮੱਥਾ ਟੇਕਦਾ, ਇਸ ਕਰਕੇ ਭੁਲੇਖੇ ਚ ਨੇ ਸਾਰੇ। ਦੇ ਖਾਜਾ ਆਖ ਗਵਾਈਏ, ਆਖਣ ਦਾ ਕੀ, ਮੰਗ ਕੇ। ਜੇ ਮੰਗ ਲਈਏ ਨਾ ਕੁਛ ਵੀ, ਆਹ ਠੀਕ ਨਹੀਂ ਹੈ, ਆਖ ਦਈਏ ਕੁਛ, ਉੱਥੇ ਟਿੱਪਣੀ ਕਰ ਦਈਏ, ਬਸ ਸਮਝ ਲਓ ਬੋਲ ਲਈਏ, ਉਹਦੇ ਹੁਕਮ ਦੀ ਅਦੂਲੀ ਕਰਕੇ, ਕੋਰਟ ਦੇ ਹੁਕਮ ਤੇ ਟਿੱਪਣੀ ਕਰਕੇ, ਕੰਨੇ ਮਾ ਕੋਰਟ ਲੱਗ ਜਾਂਦਾ, ਟਿੱਪਣੀ ਨਹੀਂ ਕਰ ਸਕਦਾ, ਸਿਰ ਮੱਥੇ ਮੰਨਣਾ ਠੀਕ ਹੈ। ਉੱਥੇ ਟਿੱਪਣੀ ਕੀਤੀ ਨੀ, ਚਾਹੇ ਮਨ ਦੇ ਵਿੱਚੇ ਕਰੇ, ਉਹ ਤਾਂ ਮਨ ਦੀ ਵੀ ਜਾਣਦਾ। ਜੇ ਬਾਲਾ ਚੰਗਾ ਨਹੀਂ ਲੱਗਿਆ, ਟਿੱਪਣੀ ਹੋ ਗਈ ਨਾ, ਜੋ ਦਿੱਤਾ ਖਾਣ ਨੂੰ ਚੰਗਾ ਨਹੀਂ ਲੱਗਿਆ, ਬਸ ਕੰਨੇ ਮਾ ਕੋਰਟ ਲੱਗ ਗਿਆ, ਲਾਗੂ ਹੋ ਗਿਆ। ਆਖ ਗਵਾਈ ਹੈ, ਉਹਦੇ ਨਾਲ ਗਵਾ ਲਈ। ਉਹ ਕਹਿੰਦਾ ਖੋਟ ਹੈ, ਖੋਟ ਲਿਖੀ ਗਈ, ਖੋਟਾ ਹੈ, ਖੋਟਾ ਹੈ, ਖੋਟਾ ਹੈ। ਜੇ ਭਾਣੇ ਤੇ ਟਿੱਪਣੀ ਕਰਤੀ ਖੋਟ ਹੈ, ਉਹ ਖੋਟ ਕਰ ਮੂਹਰੇ ਅੜ ਰਹੀ ਹੈ, ਉਹੀ ਤਾਂ ਖੋਟ ਹੈ, ਹੋਰ ਖੋਟ ਕੀ ਹੁੰਦੀ ਹੈ। ਮਨ ਵਿੱਚ ਖੋਟ ਹੈ, ਉਹਦੇ ਆਪਣੀ ਮਰਜ਼ੀ ਮੁਤਾਬਕ ਚਾਹੁੰਦਾ, ਇਹੀ ਖੋਟ ਹੈ। ਰਾਜੇ ਦੀ ਮਰਜ਼ੀ ਅਨੁਸਾਰ ਨਹੀਂ ਚਾਹੁੰਦਾ, ਰਾਜਾਂ ਦੇ CID ਰੱਖੀ ਹੁੰਦੀ ਹੈ, ਕਿਹੜਾ ਅਹਿਲਕਾਰ, ਕਿਹੜਾ ਵਜ਼ੀਰ, ਕਿਹੜਾ ਕੋਈ ਆਦਮੀ ਦੇ ਅੰਦਰ ਸਰਕਾਰ ਦੇ ਫਰਮਾਨਾਂ ਦੇ ਖਿਲਾਫ ਥੋੜੀ ਬਹੁਤ ਰਹਿੰਦੀ ਹੈ, ਉਹ CID ਰਹਿੰਦੀ ਉਹਨਾਂ 'ਚ। ਜਿਹੜੇ ਅੱਜ ਥੋੜੀ ਆ, ਕੱਲ੍ਹ ਨੂੰ ਜ਼ਿਆਦਾ ਹੋ ਜੂ, ਉਹ ਬਗਾਵਤ ਕਰੂਗਾ, ਕਿਸੇ ਵੇਲੇ ਵੀ ਬਗਾਵਤ ਕਰ ਸਕਦਾ। ਜਿਹੜਾ ਸਰਕਾਰ ਜੋ ਕਹਿ ਰਿਹਾ, ਰਾਜਾ ਜੋ ਕਹਿ ਰਿਹਾ, ਠੀਕ ਹੈ, ਗਲਤ ਕਰਤਾ, ਬੁਰਾ ਕਰਤਾ, ਉਹ ਠੀਕ ਹੀ ਠੀਕ ਬਣਦਾ, ਉਹਦਾ ਫਰਮਾ ਬਰਦਾਰ ਹੁੰਦਾ, ਉਹਦੇ ਵਿਸ਼ਵਾਸ ਕਰਦਾ। ਜਿਹੜਾ ਥੋੜਾ ਬਹੁਤ ਮਨਿਸਟਰ ਨੇ, ਹੁਣ ਪ੍ਰਾਈਮ ਮਨਿਸਟਰ ਜਿਹੜੇ ਸ਼ਕਤੀਸ਼ਾਲੀ ਹੁੰਦਾ, ਬਹੁਤ ਜ਼ਿਆਦਾ ਜ਼ਿੰਮੇਦਾਰਾ ਸੀ, ਜਦ ਪਤਾ ਲੱਗਦਾ ਸੀ ਫਲਾਨਾ ਕੋਈ ਮਨਿਸਟਰ ਮੇਰਾ ਅੰਦਰੋਂ ਜਾਂ ਪਾਰਟੀ ਦਾ ਕੋਈ ਆਦਮੀ ਅੰਦਰੋਂ ਮੇਰੇ ਤੇ ਟਿੱਪਣੀ ਕਰਦਾ, ਉਹਨੂੰ ਪਤਾ ਲੱਗ ਜਾਵੇ, ਬਸ ਜਦੇ ਉਹਦੀ ਫੰਗ ਕੱਟਣੇ ਸ਼ੁਰੂ ਕਰ ਦਿੰਦੇ, ਜਦੇ ਸ਼ੁਰੂ ਕਰਦੇ ਵੀ ਆਦਮੀ ਇਹ ਮੇਰੇ ਕਿਸੇ ਦਿਨ ਅੱਗੇ ਆਊਗਾ, ਇੱਥੇ ਅਸੀਂ ਕਰਦੇ ਹਾਂ, ਉਹ ਕਦੇ ਨਹੀਂ ਕਰੂਗਾ। ਹਾਲਾਂਕਿ ਉਹਨੂੰ ਖਤਰਾ ਨਹੀਂ ਅੱਗੇ ਆਉਣ ਦਾ, ਕਿਸੇ ਦਾ ਨਾ ਕੁਛ ਕਰ ਸਕਦਾ ਅੱਗੇ ਆ ਕੇ ਉੱਥੇ। ਪਰ ਖੋਟ ਤਾਂ ਉਹਨੇ ਸਿਰਫ ਖੋਟ ਕੱਢਣ ਵਾਸਤੇ ਕਰਦਾ, ਉਹਨੂੰ ਖਤਰਾ ਨਹੀਂ ਕੋਈ ਹੈ, ਕਿਉਂਕਿ ਸੱਚਖੰਡ ਵਿੱਚ ਖੋਟ ਪ੍ਰਵਾਨ ਨਹੀਂ ਹੈ। ਜੇ ਸਾਡੇ ਅੰਦਰ ਖੋਟ ਹੈ, ਕਦੇ ਵੀ ਸੱਚਖੰਡ ਦੇ ਨਾਲ ਸਾਡੀ ਰਾਇ ਨਹੀਂ ਮਿਲਣੀ, ਜਾ ਕੇ ਉੱਥੇ ਇੱਕ ਆਦਮੀ ਦੀ ਮਰਜ਼ੀ ਤਾਂ ਹੈ ਨਹੀਂ। ਜੇ ਸਾਡੇ ਅੰਦਰ ਦੇ ਖਾ ਜਾਏ ਆਖ ਦੇ ਅਸੀਂ ਦੇਖ ਜੇ ਤਾਂ ਜੋ ਦਿੰਦਾ ਖਾਈ ਜਾਈਏ ਖੁਸ਼ ਹੋ ਕੇ, ਫਿਰ ਤਾਂ ਉਹਨਾਂ ਦੇ ਨਾਲ ਸਾਡੀ ਮਿਲ ਗਈ ਰਹਿ, ਅਸੀਂ ਹੋ ਗਏ ਖੁਸ਼ ਜੋ ਹੋ ਰਿਹਾ ਉੱਥੇ ਉਹਦੇ ਨਾਲ, ਫਿਰ ਤਾਂ ਲੱਗਦਾ ਸਾਨੂੰ ਪਾਣਾ ਮਿੱਠਾ, ਨਹੀਂ ਤਾਂ ਮਿੱਠਾ ਨਹੀਂ ਲੱਗਦਾ ਪਾਣਾ। ਜਿੰਨਾ ਚਿਰ ਪਾਣਾ ਮਿੱਠਾ ਨਹੀਂ ਲੱਗਦਾ ਕਿਤੇ ਕੋਈ ਗੜਬੜ ਹੈ, ਉਹਨਾਂ ਚਿਰ ਤੁਹਾਡੀ ਐਂਟਰੀ ਨਹੀਂ ਹੈ, ਉਹ ਰੁਕਾਵਟ ਐਂਟਰੀ ਚ ਬਣ ਜੂਗੀ ਤੁਹਾਡੀ ਖੋਟ। ਗੱਲ ਇਹ ਹੈ ਉੱਥੇ ਉਹਨਾਂ ਨੂੰ ਕੋਈ ਵਿਰੋਧ ਨਹੀਂ ਨਾ ਕੋਈ ਖਤਰਾ, ਸਭ ਤੋਂ ਸਿਰਫ ਦੇਖਿਆ ਜਾਣਾ ਵੀ ਇਹ ਬਿਮਾਰੀ ਚ ਖੋਟ ਹੈ ਕਿਉਂ ਹੈ, ਉਹ ਖੋਟ ਕੱਢਣ ਵਾਸਤੇ ਉਪਦੇਸ਼ ਦਿੱਤਾ ਵੀ ਖੋਟ ਰੱਖੋਗੇ ਐਂਟਰੀ ਨਹੀਂ ਹੋਣੀ, ਉੱਥੇ ਮਿਲਣੀ ਉਹਨੀ ਐਂਟਰੀ ਜਿੰਨਾ ਚਿਰ ਖੋਟ ਹੈ। ਇਹ ਉਪਦੇਸ਼ ਤਾਂ ਦਿੱਤਾ ਵੀ ਇਹਨਾਂ ਗੱਲਾਂ ਕਰਕੇ ਐਂਟਰੀ ਰੁਕੂਗੀ ਤੁਹਾਡੀ ਸੱਚਖੰਡ ਦੀ, ਇਹ ਖੋਟਾਂ ਰੱਖਣੀਆਂ ਨਹੀਂ ਹਨ ਵਿੱਚ, ਇਹ ਤਾਂ ਦਿੱਤਾ ਉਪਦੇਸ਼। ਹੋਰ ਉਹਨਾਂ ਨੇ ਕੀ ਕਰਾਉਣਾ, ਇੱਥੇ ਰਹਿਣ ਜੇ ਇੱਥੋਂ 400 ਆਦਮੀ 1000 ਆਦਮੀ ਘੱਟ ਜੂ ਫਿਰ ਕੀ ਫਰਕ ਪੈਜੂ, ਇੱਥੇ ਜੀਵ ਵਧੇਰੇ ਨੇ, ਇੱਥੇ ਕੋਈ ਨਹੀਂ ਫਰਕ ਪੈਂਦਾ ਹੈ, ਇੱਥੋਂ ਉੱਥੇ ਚਲੇ ਜਾਣਗੇ ਉੱਥੋਂ ਇੱਥੇ ਆ ਜਾਣਗੇ, ਉੱਥੋਂ ਤਾਂ ਖੈਰ ਇੱਥੇ ਕੋਈ ਆਉਂਦਾ ਹੀ ਨਹੀਂ, ਇੱਥੋਂ ਜੇ ਉੱਥੇ ਘੱਟ ਵੱਧ ਚਲੇ ਜਾਣਗੇ ਉਹਨਾਂ ਰਾਸ਼ਨ ਨੂੰ ਖਰਾਬ ਹੋ ਜੂਗਾ, ਇੱਥੇ ਕੋਈ ਕਮੀ ਹੈ ਕਿਸੇ ਚੀਜ਼ ਦੀ, ਜੋ ਕੁਛ ਪਾਇਆ ਸੋ ਇੱਕ ਵਾਰ ਉਹਨੇ ਕੋਈ ਵਾਰ ਬਥੇਰਾ ਕੁਛ ਪਾ ਦਿੱਤਾ।
ਜੇ ਲੋੜਾਂ ਚੰਗਾ ਆਪਣਾ ਕਰ ਪੁੰਨਹੋਂ ਨੀਚ ਸਲਾਈ ਹੈ,
ਅਗਲੀ ਪੰਕਤੀ ਇਹੀ ਕਹਿ ਰਹੀ ਹੈ,
ਜੇ ਲੋੜਾਂ ਚੰਗਾ ਆਪਣਾ,
ਜੇ ਤੂੰ ਇਹ ਸਮਝਦਾ ਹੈ ਲੋੜਦਾ ਹੈ ਚਾਹੁੰਦਾ ਹੈ ਕਿ ਮੇਰਾ ਚੰਗਾ ਹੋਵੇ, ਗਾਹਾਂ ਦਾ ਭਵਿੱਖ ਮੇਰਾ ਚੰਗਾ ਹੋਵੇ, ਆਪਣੇ ਆਪ ਨੂੰ ਨੀਵਾਂ ਮੰਨ ਲੈ, ਨੀਚ ਦਾ ਮਤਲਬ ਨੀਵਾਂ ਹੁੰਦਾ ਵੀ ਜੋ ਦੇ ਦਿੱਤਾ ਮੈਂ ਇਸੇ ਦੇ ਲਾਇਕ ਸੀਗਾ, ਮੇਰੇ ਚ ਕਮੀ ਸੀ ਮੈਂ ਲੈ ਕੇ ਛਿੱਤਰਾਂ ਦੇ ਸੀ, ਮੈਂ ਇਸ ਘਟੀਆ ਖੁਰਾਕ ਦੇ ਹੀ ਲਾਇਕ ਸੀ, ਮੇਰੀ ਉਹ ਕਮੀ ਹੈ, ਇਹ ਵੀ ਦਵਾਈ ਹੈ ਮੇਰੀ। ਜੇ ਲੋੜੇ ਚੰਗਾ ਆਪਣਾ ਤਾਂ ਆਪਣੇ ਆਪ ਨੂੰ ਗੁਰੂ ਨਹੀਂ ਕਹਾਈਦਾ ਹੁੰਦਾ, ਪੀਰ ਨਹੀਂ ਕਹਾਈਦਾ ਹੁੰਦਾ, ਭਗਤ ਵੀ ਨਹੀਂ ਕਹਾਈਦਾ ਹੁੰਦਾ, ਦਾਸ ਕਹਾਈਦਾ ਹੁੰਦਾ, ਬ੍ਰਹਮ ਗਿਆਨੀ ਨਹੀਂ ਕਹਾਈਦਾ ਹੁੰਦਾ, ਬੋਰਡ ਨਹੀਂ ਲਾਈਦੇ ਹੁੰਦੇ ਜੇ ਚੰਗਾ ਲੋੜਦਾ, ਨੀਵਾਂ ਸਦਾਈ ਦਾ ਹੁੰਦਾ, ਨੀਚਾ ਅੰਦਰ ਨੀਚ ਜਾਤ ਨੀਚੀ ਹਿਮਤ, ਨਾਨਕ ਤਿੰਨ ਕੇ ਸੰਗ ਸਾਥ, ਉਹਦੇ ਨਾਲ ਚੱਲਦਾ ਹੁਕਮ, ਉਹਦਾ ਸਾਥ ਦਿੰਦਾ ਉਹ, ਵੱਡਿਆਂ ਸੁਕਾ ਰੀਸ, ਵੱਡਿਆਂ ਤੇ ਅਸੀਂ ਕੀ ਲੈਣੀ ਹੈ, ਅਸੀਂ ਵੱਡਿਆਂ ਦੀ ਰੀਸ ਕਿਉਂ ਕਰਨੀ ਹੈ, ਵੱਡਿਆਂ ਦੇ ਕਿਹੜਾ ਨੀ ਹੁਕਮ ਚੱਲਦਾ, ਉਹਦਾ ਚੰਦ ਸੂਰ ਤੇ ਨੀ ਹੁਕਮ ਚੱਲਦਾ, ਧਰਤੀ ਤੇ ਨੀ ਚੱਲਦਾ, ਵੱਡੋ ਵੱਡਾ ਵੱਡ ਮੇਦ ਨੀ ਸਿਰੇ ਸਰ ਧੰਦੇ
ਲਾਇੰਦਾ,
ਉਹ ਵੀ ਹੁਕਮ ਚ ਨੇ, ਧਰਤੀ ਘੁੰਮਦੀ ਹੋ ਕੇ ਘੜਾ ਕੇ ਦਿਖਾਵੇ, ਉਹ ਤੈਨੂੰ ਵੱਡੇ ਨੂੰ ਤਾਂ ਨਾਲੇ ਘੁਮਾਈ ਜਾਂਦੀ ਹੈ, ਜਿਹੜੀ ਨਾਲੇ ਉਹਦੇ ਬੈਠਾ ਹੀ ਘੁੰਮੀ ਜਾਂਦਾ ਉਹ ਚੀਜ਼ ਵੱਡੀ ਹੈ ਕਿ ਤੂੰ ਵੱਡਾ, ਮੈਂ ਧਰਤੀ ਦਾ ਰਾਜਾ ਪ੍ਰਥਵੀ ਦਾ, ਤੂੰ ਰਾਜਾ ਫਿਰ ਰੋਕ ਲੈਣ ਜਲਦੀ ਨੂੰ ਜਾਂ ਤੇਜ਼ ਕਰ ਦੇ, ਤੇਜ਼ ਘੁਮਾ ਕੇ ਦਿਖਾ ਦੇ, ਇਹਨੂੰ ਸਲੋ ਕਰ ਦੇ, ਇਹਦੇ ਮੌਸਮ ਬਦਲ ਦੇ, ਇੱਕ ਦੋ ਚਾਰ ਤੱਤ ਹੋਰ ਬਣਾ ਦੇ ਜਾਂ ਘਟਾ ਦੇ, ਕੁਛ ਨਹੀਂ ਕਰ ਸਕਦਾ, ਰਾਜ ਤਾਂ ਹੈ ਧਰਤੀ ਦਾ ਤੇਰਾ, ਜੇ ਧਰਤੀ ਤੇਰੇ ਹੁਕਮ ਨਾਲ ਚੱਲੇ, ਤੇਰੀ ਇੱਛਾ ਅਨੁਸਾਰ ਚੱਲੇ, ਜੇ ਤੇਰਾ ਕੰਟਰੋਲ ਹੀ ਨਹੀਂ ਹੈ ਰਾਜਾ ਦਾ, ਰਾਜਾ ਹੁੰਦਾ ਜਿਹਦਾ ਕੰਟਰੋਲ ਹੋਵੇ, ਕੋਈ ਹਰ ਸਮਾਨ ਨਹੀਂ
ਰਾਜਾ,
ਰਾਜਾ ਉਹਦਾ ਕੰਟਰੋਲ ਹੈ, ਪੌੜ ਉਹਦੇ ਹੁਕਮ ਚੱਲਦੀ ਹੈ, ਪਾਣੀ ਉਹਦੇ ਹੁਕਮ ਚੱਲਦਾ, ਧਰਤੀ ਉਹਦੇ ਹੁਕਮ ਚੱਲਦੀ ਹੈ, ਚੰਦ ਸੂਰਜ ਉਹਦੇ ਹੁਕਮ ਚੱਲਦੇ ਨੇ, ਰਾਜਾ ਹੋਵੇ ਕਿ ਰਾਜਾ ਤੂੰ, ਇਹ ਤਾਂ ਰਾਜੇ ਤਾਂ ਰਾਜੇ, ਇਹ ਤਾਂ ਰਾਜਾਂ ਦੇ ਦਾਸ ਵੀ ਨਹੀਂ ਹੁਣ, ਉਹ ਰਾਜੇ ਦੇ ਤਾਂ ਦਾਸ ਵੀ ਨਹੀਂ, ਰਾਜੇ ਦੇ ਦਾਸ ਤਾਂ ਭਗਤ ਹੁੰਦੇ ਨੇ, ਉਸ ਰਾਜੇ ਹਰ ਦੇ ਦਾਸ ਕੌਣ ਨੇ, ਭਗਤ ਨੇ, ਜੇ ਰਾਜੇ ਤਾਂ ਹੰਕਾਰੀ ਨੇ, ਇਹ ਤਾਂ ਹੰਕਾਰੀ ਨੇ, ਝੂਠੇ ਨੇ, ਜਿਹੜੇ ਰਾਜ ਬਣਦੇ ਨੇ।